ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਹਾਜ਼ਰੀਨ, ਇਸ ਵੇਲੇ ਟੈਲੀਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੰਗ ਬਹਾਦਰ ਸਿੰਘ ਜੀ ਜੁੜੇ ਹਨ, ਜੋ ਕਿ ਵਿਕਟੋਰੀਅਨ ਸਿੱਖ ਗੁਰਦੁਆਰਾ ਕਾਉਂਸਿਲ ਦੇ ਸਕੱਤਰ ਹਨ। ਜੰਗ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਮਿਹਰਬਾਨੀ ਮਨਪ੍ਰੀਤ ਜੀ, ਪਹਿਲਾਂ ਤੇ ਤੁਹਾਡੀ ਪੂਰੀ ਟੀਮ ਨੂੰ ਤੇ ਤੁਹਾਡੇ ਜਿਹੜੇ ਲਿਸਨਰ ਆ, ਸਰੋਤੇ, ਉਹਨਾਂ ਸਾਰਿਆਂ ਨੂੰ ਕਹਿ ਭਰੀ ਸਤਿ ਸ਼੍ਰੀ ਅਕਾਲ।
ਸਾਡੇ ਵੱਲੋਂ ਵੀ ਜੀ ਖੁਸ਼ਾਮਦੀਦ। ਪਹਿਲੀ ਗੱਲ ਤਾਂ ਮੈਂ ਪੁੱਛਣਾ ਚਾਹਾਂਗੀ ਕਿ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ ਜੀ 3 ਨਵੰਬਰ ਨੂੰ, ਉਸ ਉਪਲਕਸ਼ ਵਿੱਚ ਹਾਲ ਹੀ ਵਿੱਚ ਤੁਸੀਂ ਇੱਕ ਸਮਾਗਮ ਕਰ ਵੀ ਚੁੱਕੇ ਹੋ ਅਤੇ ਅੱਗੇ ਹੋਰ ਵੀ ਉਲੀਕੇ ਹਨ, ਉਸ ਬਾਰੇ ਜਾਣਕਾਰੀ ਦੇਵੋਗੇ?
ਹਾਂਜੀ ਮਨਪ੍ਰੀਤ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਸੀ ਕਿ ਲਾਸਟ ਈਅਰ ਬੜਾ ਇਤਿਹਾਸਿਕ ਸਾਲ ਸੀ, 550ਵਾਂ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਸਮਰਪਿਤ ਸੀ ਅਤੇ ਉਸ ਸਮੇਂ ਤਾਂ ਕਾਫੀ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਨੇ ਕਾਫੀ ਵੱਡੇ ਲਾਰਜ ਈਵੈਂਟ ਵੀ ਕੀਤੇ ਮੈਲਬਰਨ ਦੇ ਵਿੱਚ, ਬੈਂਡੀਗੋ ਅਤੇ ਹੋਰ ਜਗ੍ਹਾ 'ਤੇ ਵੀ। ਕਿਉਂ ਹੁਣ ਕੋਵਿਡ ਦਾ ਪ੍ਰਕੋਪ ਜਾਰੀ ਰਿਹਾ ਅਤੇ ਉਸ ਦੌਰਾਨ ਅਸੀਂ ਸੋਚਿਆ ਵੀ ਕਿਸ ਢੰਗ ਨਾਲ ਫਿਰ ਵੀ ਅਸੀਂ ਗੁਰੂ ਸਾਹਿਬ ਦੇ 551 ਸਾਲ ਜਿਹੜਾ ਆ ਰਿਹਾ, ਜਿਹੜਾ ਹੁਣ 3 ਨਵੰਬਰ ਨੂੰ ਆਉਣਾ ਗੁਰਪੁਰਬ, ਵੀ ਉਹ ਕਿਸ ਢੰਗ ਨਾਲ ਅਸੀਂ ਪ੍ਰੋਗਰਾਮ ਸੈਲੀਬ੍ਰੇਟ ਕਰ ਸਕਦੇ ਹਾਂ। ਅਤੇ ਤੁਹਾਡੇ ਸਰੋਤਿਆਂ ਦੀ ਜਾਣਕਾਰੀ ਲਈ ਮੈਂ ਦੱਸ ਦੇਣਾ ਵੀ ਜਿਹੜਾ ਆਜ਼ਾਦ ਹੋਏ ਸਾਰਿਆਂ ਨੂੰ, ਇੱਕ ਓਂਕਾਰ ਦਾ ਸਟਰਕਚਰ ਸੀ ਉਹ ਲਾਸਟ ਈਅਰ ਬੈਂਡੀਗੋ, ਜਿਹੜੀ ਆਪਾਂ ਪੀਸ ਪਾਰਕ ਹੈ, ਗ੍ਰੇਟ ਸਟੂਪਾ ਔਰਗਨਾਈਜੇਸ਼ਨ ਹੈਗੀ ਆ ਉੱਥੇ, ਉੱਥੇ ਪੀਸ ਪਾਰਕ ਦੇ ਵਿੱਚ ਇੰਸਟਾਲ ਕੀਤਾ ਸੀ ਅਤੇ ਉਹਦੀ ਐਨਵਰਸਰੀ ਇਸ ਸਾਲ ਸੈਲੀਬ੍ਰੇਟ ਕੀਤੀ ਗਈ ਹੈ। ਸੰਗਤ ਦੀ ਕਾਫੀ ਸਾਨੂੰ ਫੋਨ ਕਾਲ ਵੀ ਆਏ ਆ ਵੀ ਪ੍ਰੋਗਰਾਮ ਕਿੱਥੇ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ, ਪਰ ਕਿਉਂਕਿ ਕੋਵਿਡ ਦੀਆਂ ਰਿਸਟ੍ਰਿਕਸ਼ਨ ਸੀ ਉੱਥੇ ਸਿਰਫ 50 ਮੈਂਬਰ ਅਲਾਊਡ ਸੀ ਅਤੇ ਇਹਦੇ ਵਿੱਚ ਵਿਕਟੋਰੀਆ ਇੱਥੋਂ ਮੈਲਬਰਨ ਤੋਂ ਕੁਝ ਸੰਗਤ ਗਈ ਸੀ, ਬਾਕੀ ਬੈਂਡੀਗੋ ਤੋਂ ਸੰਗਤ ਸ਼ਾਮਿਲ ਹੋਈ ਸੀ ਅਤੇ ਅਸੀਂ ਤੁਹਾਡੇ ਰਾਹੀਂ ਅੱਜ ਬੈਂਡੀਗੋ ਸਿੱਖ ਕਮਿਊਨਿਟੀ ਨੂੰ ਵਧਾਈ ਵੀ ਦਿੰਦੇ ਹਾਂ ਕਿ ਉਹਨਾਂ ਨੇ ਇਸ ਸਮੇਂ ਦਾ ਉਸੇ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ, ਭਾਵੇਂ ਲਿਮਿਟੇਸ਼ਨ ਸੀ, ਰਿਸਟ੍ਰਿਕਸ਼ਨ ਸੀ, ਪਰ ਉਹਨਾਂ ਨੇ ਬੜੀ ਸੇਵਾ ਭਾਵਨਾ ਦੇ ਨਾਲ, ਉਤਸ਼ਾਹ ਦੇ ਨਾਲ ਇਹ ਜਿਹੜਾ ਐਨਵਰਸਰੀ ਈਵੈਂਟ ਸੀ ਉਹਨੂੰ ਮਨਾਇਆ
ਜੀ। ਸਰੋਤਿਆਂ ਨੂੰ ਦੱਸ ਦਈਏ ਕਿ ਇਹ ਸਾਂਝੀਵਾਲਤਾ ਦਾ ਪ੍ਰਤੀਕ ਹੈ, ਕਿਉਂਕਿ ਜਿੱਥੇ ਇੱਕ ਓਮਕਾਰ ਦਾ ਸਟਰਕਚਰ ਬਣਿਆ ਹੈ ਉਹ ਬੌਧ ਧਰਮ ਨਾਲ ਜੁੜਿਆ ਸਟੂਪਾ ਹੈ, ਹੈ ਨਾ? ਸਰਵ ਧਰਮੀ ਅਸੀਂ ਕਵਾਂਗੇ ਨਾ ਕਿ ਇਹ ਸੈਲੀਬ੍ਰੇਸ਼ਨ ਹੋ ਗਈ। ਮੇਰੇ ਕਾਫੀ ਬੌਧ ਧਰਮ ਦੇ ਜਿਹੜੇ ਮੰਕਸ ਸਨ ਉਹ ਵੀ ਪੁੱਜੇ ਸਨ ਉੱਥੇ।
ਹਾਂਜੀ ਬਿਲਕੁਲ ਜੀ ਬਿਲਕੁਲ, ਕਿਉਂ ਸਿਰਫ ਰਿਸਟ੍ਰਿਕਸ਼ਨ ਹੋਣ ਕਾਰਨ ਬਾਕੀ ਧਰਮਾਂ ਦੇ ਲੋਕ ਅਸੀਂ ਇਨਵਾਈਟ ਨਹੀਂ ਕਰ ਸਕੇ, ਪਰ ਬੁੱਧ ਧਰਮ ਦੇ ਮੌਕ ਉੱਥੇ ਜਿਹੜੇ ਉਹ ਵੀ ਉਹਨਾਂ ਦੀ ਕਹਿ ਲਓ ਵਿਦ ਲਿਮਿਟੇਸ਼ਨ, ਅਦਰਵਾਈਜ਼ ਉਹ 5 ਤੋਂ 10 ਦੀ ਗਿਣਤੀ ਹੁੰਦੀ ਹੈ ਅਤੇ ਪਰ ਇਸ ਕਰਕੇ ਰਿਸਟ੍ਰਿਕਸ਼ਨ ਕਾਰਨ ਉਹਨਾਂ ਨੇ ਗਿਣਤੀ ਜਿਹੜੀ ਲਿਮਿਟ ਸੀਮਿਤ ਕੀਤੀ ਹੋਈ ਸੀ ਅਤੇ ਫਿਰ ਵੀ ਉਹਨਾਂ ਨੇ ਸਾਡੀ ਬੇਨਤੀ ਮੰਨੀ, ਪਰ ਵਿਦ ਲਿਮਿਟੇਸ਼ਨ, ਕਿਉਂ ਪ੍ਰੋਗਰਾਮ ਉਸ ਪੱਧਰ ਦਾ ਹੀ ਸੈਲੀਬ੍ਰੇਟ ਨਹੀਂ ਸੀ ਕਰ ਸਕਦੇ।
ਇੱਕ ਹੋਰ ਬੜਾ ਹੀ ਸੋਹਣਾ ਉਪਰਾਲਾ ਮੈਂ ਫੇਸਬੁੱਕ 'ਤੇ ਅਕਸਰ ਵੇਖਦੀ ਆਈ ਹਾਂ, ਨਿੱਕੇ ਬੱਚਿਆਂ ਵੱਲੋਂ ਅਰਦਾਸ ਹੁੰਦੀ ਰਹੀ ਹੈ ਕੋਵਿਡ ਦੇ ਦੌਰਾਨ ਕਿ ਵੀ ਮਹਾਮਾਰੀ ਤੋਂ ਨਿਵਾਰਨ ਹੋਵੇ। ਬੜੇ ਪਿਆਰੇ ਢੰਗ ਨਾਲ ਬੱਚਿਆਂ ਨੇ ਆਪਣੇ ਵੱਲੋਂ ਕਿਸੇ ਨੇ ਕੁਝ ਗਾ ਕੇ ਸੁਣਾਇਆ, ਅਰਦਾਸ ਕੀਤੀ, ਪਾਠ ਕੀਤਾ, ਇਹ ਉਪਰਾਲਾ ਕਿਵੇਂ ਤੁਸੀਂ ਇਸ ਬਾਰੇ ਸੋਚਿਆ ਅਤੇ ਹੁਣ ਕਿੰਨੇ ਦਿਨ ਪੂਰੇ ਹੋ ਚੁੱਕੇ ਨੇ, ਕਿਸ ਤਰ੍ਹਾਂ ਇਸ ਨੂੰ ਤੁਸੀਂ ਅੰਜਾਮ ਦਿੱਤਾ?
ਹਾਂਜੀ ਮਨਪ੍ਰੀਤ ਜੀ, ਕਿਉਂ ਕੋਵਿਡ ਕਾਰਨ ਅਸੀਂ ਸਾਰੇ ਘਰਾਂ ਦੇ ਬੈਠੇ ਸੀ ਅਤੇ ਜਦੋਂ ਕੌਂਸਲ ਦੀ ਮੀਟਿੰਗ ਹੋਈ ਸੀ ਅਤੇ ਇਹ ਗੱਲ ਵਿਚਾਰ ਵਟਾਂਦਰਾ ਕੀਤਾ ਗਿਆ ਵੀ ਕਮਿਊਨਿਟੀ ਦੀ ਕਿਸ ਤਰ੍ਹਾਂ ਨਾਲ ਕਨੈਕਟੀਵਿਟੀ ਕੀਤੀ ਜਾਏ। ਕਿਉਂ ਅਸੀਂ ਗੁਰੂ ਘਰ ਬੰਦ ਨੇ, ਘਰਾਂ ਤੋਂ ਬਹਿ ਕੇ ਅਸੀਂ ਠੀਕ ਹੈ ਫੇਸਬੁੱਕ 'ਤੇ ਅਸੀਂ ਮਤਲਬ ਕੀਰਤਨ ਸੁਣ ਰਹੇ ਹਾਂ, ਵੀ ਕੋਈ ਇਸ ਢੰਗ ਨਾਲ ਆਪਾਂ ਉਪਰਾਲਾ ਕੀਤਾ ਜਾਏ, ਜਿਹ 'ਚ ਖਾਸ ਕਰਕੇ ਜਿਹੜੇ ਸਾਡੇ ਬੱਚੇ ਆ, ਯੰਗ ਜਨਰੇਸ਼ਨ ਆ, ਜਿਹੜੇ ਬੱਚੇ ਆ, ਉਹਨਾਂ ਨੂੰ ਵੀ ਲੱਗੇ ਵੀ ਅਸੀਂ ਕਿਤੇ ਨਾ ਕਿਤੇ ਆਪਣੇ ਹੈਰੀਟੇਜ ਦੇ ਨਾਲ, ਆਪਣੇ ਇਤਿਹਾਸ ਨਾਲ ਜੁੜੇ ਹੋਏ ਹਾਂ, ਭਾਵੇਂ ਘਰਾਂ 'ਚ ਬੈਠੇ ਹਾਂ। ਸੋ ਇਹ ਅਸੀਂ ਵਿਚਾਰ ਲੈ ਕੇ ਜਿਹੜੇ ਸਾਡੇ ਇੱਕ ਮੈਂਬਰ ਸੀ ਸਤਿੰਦਰ ਸਿੰਘ ਚਾਵਲਾ, ਉਹਨਾਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਕਿ ਤੁਸੀਂ ਔਰਗਨਾਈਜ਼ ਕਰਨਾ। ਸੋ ਉਹ ਇਹ ਈਵੈਂਟ ਗਲੋਬਲੀ ਇੰਨਾ ਪਾਪੂਲਰ ਹੋ ਗਿਆ ਕਿ ਤੁਸੀਂ ਮੰਨਣਾ ਨਹੀਂ ਵੀ ਸਾਨੂੰ ਆਸਟ੍ਰੇਲੀਆ 'ਚ ਤੋਂ, ਮੈਲਬਰਨ, ਨਿਊ ਸਾਊਥ ਵੇਲ ਜਾਂ ਹੋਰ ਸਾਰੀਆਂ ਸਟੇਟ ਦੇ ਵਿੱਚੋਂ ਵੀ ਐਂਟਰੀ ਆਈਆਂ, ਪਰ ਸਾਨੂੰ ਇੰਡੀਆ ਤੋਂ, ਕਨੇਡਾ ਤੋਂ, ਅਮਰੀਕਾ ਤੋਂ ਵੀ ਐਂਟਰੀ ਆਈਆਂ ਅਤੇ 101, ਅੱਜ 101 ਦਿਨ ਹੋ ਗਿਆ ਜੀ। ਅਤੇ ਅੱਜ 101 ਦਿਨ ਦੀ ਜਿਹੜੀ ਅਰਦਾਸ, ਉਹ ਇਸੇ ਕਹਿ ਲਓ ਵੀ ਉਸ ਤੋਂ ਬਾਅਦ ਈਵੈਂਟ ਕਿਸਮ ਦਾ ਹੀ ਬੰਦ ਕਰਤਾ ਅਤੇ ਇਹ ਅਰਦਾਸ ਤੁਸੀਂ ਅੱਜ, ਤੁਸੀਂ ਵੀ ਅੰਕੜੇ ਦੇਖੇ ਹੋਣੇ ਆ ਕਿ ਅੱਜ 4 0 ਸੀ।
ਬਿਲਕੁਲ ਜੀ,
ਤੇ ਅਸੀਂ ਅਸੀਂ ਇਹੋ ਹੀ ਕਹਿੰਦੇ ਹਾਂ ਵੀ ਜਿਹੜੇ ਨੰਨੇ ਮੁੰਨੇ ਤੋਤਲੀਆਂ ਆਵਾਜ਼ਾਂ ਸੀ ਗੁਰੂ ਸਾਹਿਬ ਨੇ ਉਹਨਾਂ ਦੀ ਅਰਦਾਸ ਸੁਣੀ ਆ,
ਪ੍ਰਵਾਨ ਕੀਤੀ।
ਹਾਂਜੀ, ਤੇ ਦੂਸਰਾ ਜਿਹੜਾ ਸਾਨੂੰ ਇਹ ਹੈ ਵੀ ਬੱਚਿਆਂ ਨੂੰ ਵੀ ਜੁੜਨ ਦਾ ਮੌਕਾ ਮਿਲਿਆ। ਤੁਸੀਂ ਖੁਦ ਦੇਖਿਆ ਹੋਣਾ ਕਈ ਬੱਚੇ ਬਹੁਤ ਇਨੋਸੈਂਟ ਆ, ਕਿਊਟ ਆ, ਤੇ ਉਹਦੀ ਆਪਾਂ ਨੂੰ ਐਂ ਲੱਗਦਾ ਵੀ ਵਾਕਈ ਗੁਰੂ ਸਾਹਿਬ ਨੇੜੇ ਹੋ ਕੇ ਇਹਦੀ ਅਰਦਾਸ ਸੁਣਨਗੇ।
ਜੀ ਜੀ, ਨਹੀਂ ਬੜਾ ਸ਼ਾਨਦਾਰ ਉਪਰਾਲਾ ਹੈ। ਬਾਕੀ ਖੁਦ ਨੂੰ ਦੇਖ ਕੇ ਚੰਗਾ ਲੱਗਿਆ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਨਾ ਇੱਕ ਪਲੇਟਫਾਰਮ ਦਿੱਤਾ ਅਤੇ ਇਕੱਤਰ ਕੀਤਾ ਇਸ ਮਹਾਂਮਾਰੀ ਦੌਰਾਨ। ਹੁਣ ਭਾਵੇਂ ਇਸ ਵੇਲੇ ਅੰਕੜੇ ਵਿਕਟੋਰੀਆ ਵਿੱਚ ਤਾਂ ਠੀਕ ਹਨ ਅਤੇ ਕਾਫੀ ਬੰਦਿਸ਼ਾਂ ਹਟ ਵੀ ਗਈਆਂ ਹਨ, ਪਰ ਮੈਨੂੰ ਲੱਗਦਾ ਹੈ ਕਿ ਗੁਰਪੁਰਬ ਉਸ ਕਿਸਮ ਨਾਲ ਤਾਂ ਅਸੀਂ ਨਹੀਂ ਮਨਾ ਸਕਾਂਗੇ ਨਾ ਜਿਵੇਂ ਪਿਛਲੇ ਸਾਲਾਂ 'ਚ ਕਰਦੇ ਰਹੇ ਹਾਂ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਕੀ ਵੇਖ ਸਕਦੇ ਹਾਂ, ਸੰਖੇਪ ਵਿੱਚ ਦੱਸਣਾ।
ਹਾਂਜੀ, ਜਿਸ ਤਰ੍ਹਾਂ ਤੁਸੀਂ ਰੀਸੈਂਟਲੀ ਰਿਸਟ੍ਰਿਕਸ਼ਨ ਈਜ਼ ਹੋਈਆਂ ਉਹਦੇ ਨਾਲ ਇਹ ਆ ਅਤੇ ਗੁਰੂ ਘਰਾਂ ਦੇ ਵਿੱਚ ਤਕਰੀਬਨ ਸਾਰੇ ਗੁਰੂ ਘਰਾਂ ਨੇ 150 ਦੀ ਜਿਹੜੀ ਮੈਕਸਿਮ ਲਿਮਿਟ ਆ ਉਹਦੇ ਮੁਤਾਬਕ ਹੀ ਸੈਲੀਬ੍ਰੇਟ ਕਰਨੇ ਆ, ਪਰ ਫਿਰ ਵੀ ਅਸੀਂ ਸੋਚਦੇ ਹਾਂ ਵੀ ਹਰ ਬੰਦਾ ਹਰ ਉਸ ਇਤਿਹਾਸਿਕ ਦਿਹਾੜੇ 'ਤੇ ਹੋ ਸਕਦਾ ਗੁਰਦੁਆਰਾ ਨਾ ਜਾ ਸਕੇ ਡਿਊ ਟੂ ਰਿਸਟ੍ਰਿਕਸ਼ਨ। ਫਿਰ ਅਸੀਂ ਔਨਲਾਈਨ ਵਿਕਟੋਰੀਆ ਸਿੰਘ ਗੁਰਦੁਆਰਾ ਦਾ ਉਪਰਾਲਾ ਸੀ ਵੀ ਔਨਲਾਈਨ ਵੀ ਆਪਾਂ ਕੋਈ ਨਾ ਕੋਈ ਐਕਟੀਵਿਟੀ ਕੀਤੀ ਜਾਏ ਜਿਸ 'ਚ ਬੱਚੇ ਜਾਂ ਹੋਰ ਵੀ ਸਾਡੇ ਜਿਹੜੇ ਬਜ਼ੁਰਗ ਆ ਉਹ ਜੁੜੇ ਰਹਿਣ। ਸੋ ਅਗਲਾ ਸਟੈਪ ਜਿਹੜਾ ਹੈਗਾ ਉਹ 'ਚ ਫਿਰ ਆਪਣੀ ਯੂਥ, ਉਹ 'ਚ ਸਾਰੇ ਏਜ ਗਰੁੱਪ ਆ, ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੱਕ ਦਸਤਾਰ ਸਜਾਓ ਦਾ ਈਵੈਂਟ ਹੈਗਾ। ਸੋ ਉਹਦੀ ਐਂਟਰੀ ਜਿਹੜੀ ਆ ਉਹ 3 ਨਵੰਬਰ ਤੱਕ ਹੈਗੀ ਆ। ਉਹ ਤੋਂ ਬਾਅਦ ਅਸੀਂ ਜਿਹੜੇ ਜਿਹੜੇ ਬੱਚੇ ਆਪਣੀ ਵੀਡੀਓ ਬਣਾ ਕੇ ਦਸਤਾਰ ਜਿਸ ਤਰ੍ਹਾਂ ਬੰਨਦੇ ਆ ਉਹ ਫਿਰ ਅਸੀਂ ਫੇਸਬੁੱਕ ਸਿੰਘ ਗੁਰਦੁਆਰਾ ਕੌਂਸਲ ਦੀ ਫੇਸਬੁੱਕ 'ਤੇ ਪਾਵਾਂਗੇ। ਸੋ ਉਹ ਜਿਸ ਤਰ੍ਹਾਂ ਜਿੰਨੀਆਂ ਐਂਟਰੀ ਆਉਣਗੇ ਉਹ ਜੇ 50 ਵਾ 100 ਉਸ ਢੰਗ ਨਾਲ ਈਵੈਂਟ ਜਿਹੜਾ ਚੱਲਦਾ ਰਹੂਗਾ। ਸੋ ਇਜ਼ ਇੱਕ ਸਟਿਲ ਕਨੈਕਟੀਵਿਟੀ ਬੱਚਿਆਂ ਦੀ ਵੀ ਆਪਣੇ ਹੈਰੀਟੇਜ ਦੇ ਨਾਲ। ਦੂਸਰਾ ਵੀ ਆਪਾਂ ਗੁਰੂ ਸਾਹਿਬ ਦਾ ਗਰੁੱਪ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ 'ਚ ਆਊਗਾ ਅਤੇ ਅਸੀਂ ਇਸ ਭਾਵਨਾ ਨੂੰ ਰੱਖ ਕੇ ਜਿਹੜਾ ਇਹ ਕੰਮ ਕਰ ਰਹੇ ਹਾਂ। ਅਤੇ ਵਿਕਟੋਰੀਆ ਸਿੰਘ ਗੁਰਦੁਆਰਾ ਕੌਂਸਲ ਨੂੰ 29 ਨਵੰਬਰ ਨੂੰ ਸੰਡੇ 2 ਵਜੇ ਦੇ ਨੇੜੇ ਦੁਪਹਿਰੇ ਅਸੀਂ 4 ਸਕੋਲਰ ਜਿਹੜੇ ਇਨਵਾਈਟ ਕੀਤੇ ਇੰਡੀਆ ਦੇ ਵਿੱਚੋਂ, ਉਹ 'ਚ ਪ੍ਰੋਫੈਸਰ ਤੇਜਿੰਦਰ ਕੌਰ ਲੁਧਿਆਣੇ ਤੋਂ ਨੇ, ਡਾਕਟਰ ਹਰੀਸ਼ ਕੁਮਾਰ ਦਿੱਲੀ ਯੂਨੀਵਰਸਿਟੀ ਤੋਂ ਨੇ, ਡਾਕਟਰ ਜਸਬੀਰ ਸਿੰਘ ਸਾਹਿਬ, ਡਾਕਟਰ ਜਸਵਿੰਦਰ ਕੌਰ ਢਿੱਲੋਂ, ਇਹ ਦੋਨੋਂ ਗੁਨਾ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਹੈਡ ਆਫ ਡਿਪਾਰਟਮੈਂਟ ਰਿਲੀਜੀਅਸ ਸਟੱਡੀ ਦੇ ਰਹੇ ਆ। ਸੋ ਇਹਨਾਂ 4 ਵਿਦਵਾਨਾਂ ਨੂੰ ਅਸੀਂ ਬੁਲਾਇਆ ਅਤੇ ਉਹ ਬੇਸਿਕਲੀ ਗੁਰੂ ਸਾਹਿਬ ਦਾ ਜੋ ਜੀਵਨ ਆ, ਗੁਰੂ ਸਾਹਿਬ ਦੀ ਜੋ ਦੇਣ ਸਾਰੇ ਸਮਾਜ ਨੂੰ, ਉਹ 'ਤੇ ਵਿਚਾਰ ਕੀਤੀ ਜਾਏਗੀ। ਸੋ ਇਹ ਪ੍ਰੋਗਰਾਮ ਔਨਲਾਈਨ ਬੇਸਿਕਲੀ ਸਾਰੇ ਜਿਹੜੇ ਡਿਲੀਵਰ ਹੋਣਗੇ।
ਠੀਕ ਹੈ, ਮੈਂ ਇੱਕ ਸਵਾਲ ਜ਼ਰਾ ਪੁੱਛ ਲਵਾਂ। ਕੋਵਿਡ ਦਾ ਪ੍ਰਕੋਪ ਤਾਂ ਦੇਖੋ ਜੀ ਪੂਰੀ ਦੁਨੀਆਂ ਵਿੱਚ ਹੀ ਛਾਇਆ ਹੋਇਆ ਹੈ, ਪਰ ਅਗਰ ਅਸੀਂ ਗੁਰਦੁਆਰੇ ਸਾਹਿਬਾਂ ਦੀ ਗੱਲ ਕਰੀਏ ਕਿ ਇੱਥੇ ਉਹਨਾਂ ਦੇ ਪ੍ਰਬੰਧਾਂ ਉੱਤੇ ਇਸ ਦਾ ਕੀ ਅਸਰ ਆ ਕਿ ਸੰਗਤ ਨਹੀਂ ਆ ਸਕਦੀ ਸੀ? ਮੈਨੂੰ ਇੰਨਾ ਵੀ ਪਤਾ ਹੈ ਕਿ ਲੰਗਰ ਦੇ ਇੰਤਜ਼ਾਮ ਕੀਤੇ ਗਏ ਹਨ, ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਹਨ ਉਹਨਾਂ ਨੂੰ ਦਿੱਤੇ ਗਏ ਹਨ, ਬੇਘਰ ਬੇਸਹਾਰਾ ਲੋਕਾਂ ਨੂੰ ਵੀ ਖਾਣਾ ਪਹੁੰਚਾਇਆ ਗਿਆ ਹੈ, ਪਰ ਸਮੁੱਚੇ ਤੌਰ 'ਤੇ ਕੋਵਿਡ ਦਾ ਕੀ ਅਸਰ ਰਿਹਾ ਹੈ ਗੁਰਦੁਆਰੇ ਸਾਹਿਬ ਉੱਪਰ?
ਦੇਖੋ, ਪਹਿਲਾਂ ਤਾਂ ਅਸਰ ਇਹ ਹੋਈ ਹੈ ਵੀ ਸੰਗਤ ਨੂੰ ਦਰਸ਼ਨ ਜਿਹੜੇ ਆ ਉਹ ਨਹੀਂ ਹੋ ਸਕਦੇ, ਜਿਹੜੇ ਖੁੱਲ੍ਹੇ ਦਰਸ਼ਨ ਦੇ ਦੁਆਰੇ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਸਵੇਰੇ। ਸੋ ਇੱਕ ਪਹਿਲਾ ਫਰਕ ਤਾਂ ਇਹੀ ਹੈ ਵੀ ਘਰਾਂ ਦੇ ਵਿੱਚ ਰਹਿ ਕੇ ਸਾਰਿਆਂ ਨੂੰ ਉਸ ਲਿਮਿਟਡ ਜੋ ਮਿਲ ਰਿਹਾ ਉੱਤੇ ਕਰਨਾ ਪਿਆ, ਫੇਸਬੁੱਕ ਰਾਹੀਂ ਜਾਂ ਲਾਈਵ ਸਟ੍ਰੀਮਿੰਗ ਰਾਹੀਂ। ਪ੍ਰਬੰਧਕ ਪੱਖੋਂ ਬੜਾ ਚੈਲੇਂਜ ਰਿਹਾ ਕਿ ਕਈ ਗੁਰੂ ਘਰਾਂ ਦੇ ਵਿੱਚ ਕਈਆਂ ਦੀ ਮੌਰਗੇਜ ਹੈਗੀ ਆ, ਕਈ ਪੇ ਆਫ ਕਰਨੇ ਆ, ਮਤਲਬ ਕਈ ਨਵੇਂ ਬਣ ਰਹੇ ਗੁਰੂ ਘਰ। ਸੋ ਉਹਨਾਂ ਲਈ ਬੜਾ ਵੱਡਾ ਚੈਲੇਂਜ ਰਿਹਾ ਸੀ ਵੀ ਅਸੀਂ ਇੱਕ ਤੁਹਾਡੇ ਲਈ ਮਤਲਬ ਸਾਰੇ ਲਿਸਨਰ ਨੂੰ ਦੱਸਦਾ ਵੀ ਇਸੇ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਜਲੌਂਗ ਜਿਹੜਾ ਵਾ ਉਹਦੀ ਸੈਟਲਮੈਂਟ ਸੀ। ਸੋ ਉਹਨਾਂ ਲਈ ਵੀ ਫੰਡ ਰੇਜ਼ ਦਾ ਅਸੀਂ ਬੜੇ ਉਪਰਾਲੇ ਕਰਕੇ ਤੇ ਉਹਨਾਂ ਦੀ ਈਵਨ ਕਿ ਐਕਸਟੈਂਸ਼ਨ ਵੀ ਲਈ ਗਈ ਸੀ ਇਸ ਸਮੇਂ ਦੌਰਾਨ, ਪਰ ਫਿਰ ਵੀ ਇੱਦਾਂ ਜਿਹਾ ਲਿਮਿਟੇਸ਼ਨ ਵੀ ਕਿੰਨੀਆਂ ਵੱਧ ਹੋਰ ਐਕਸਟੈਂਸ਼ਨ ਮਿਲ ਸਕਦੀ ਹੈ। ਸੋ ਇਸ ਸਮੇਂ ਦੌਰਾਨ ਜਿਹੜੀਆਂ ਮਤਲਬ ਫਾਈਨੈਂਸ਼ੀਅਲੀ ਕਈ ਗੁਰੂ ਘਰਾਂ ਨੂੰ ਥੋੜ੍ਹੀਆਂ ਜਿਹੀਆਂ ਮੁਸ਼ਕਲਾਂ ਆਈਆਂ, ਪਰ ਸੰਗਤ ਨੇ ਕਾਫੀ ਸਪੋਰਟ ਕੀਤਾ। ਈਵਨ ਕਿ ਚਲੋ ਮੈਂ ਵੀ ਪ੍ਰਬੰਧਕੀ ਤੌਰ 'ਤੇ ਇੱਧਰ ਗੁਰਦੁਆਰਾ ਸਾਹਿਬ ਬਲੈਕਮਨ ਅਤੇ ਹਫਰ ਗਰੋਸ ਨਾਲ ਜੁੜਿਆ ਹਾਂ, ਤੇ ਕਾਫੀ ਸਾਨੂੰ ਫੋਨ ਕਾਲ ਵੀ ਆਉਂਦੀਆਂ ਰਹੀਆਂ ਸੰਗਤ ਨੂੰ ਵੀ ਕਿਸ ਤਰ੍ਹਾਂ ਉਹ ਕਿਸੇ ਢੰਗ ਨਾਲ ਸਪੋਰਟ ਕਰਦੇ ਆ ਫਾਈਨੈਂਸ਼ੀਅਲੀ, ਆਇਦਰ ਉਹ ਲੋਜਿਸਟਿਕਲੀ ਵੀ ਜਿਸ ਤਰ੍ਹਾਂ ਮਤਲਬ ਆਪਾਂ ਫੂਡ ਡਰਾਈਵ ਤਕਰੀਬਨ ਸਾਰੇ ਗੁਰੂ ਘਰਾਂ ਨੇ ਚਲਾਈ ਸੀ, ਇਟਸ ਫੋਰ ਐਵਰੀ ਵਨ ਨਾਟ ਫੋਰ ਇੰਟਰਨੈਸ਼ਨਲ ਸਟੂਡੈਂਟ, ਪਰ ਜਿਹਨਾਂ ਨੂੰ ਵੀ ਜ਼ਰੂਰਤ ਸੀ ਵੀ ਉਹਨਾਂ ਦੇ ਘਰ ਡਿਲੀਵਰ ਹੋ ਸਕਦਾ ਜਾਂ ਉਹ ਉੱਥੋਂ ਜਾ ਕੇ ਲੈ ਸਕਦੇ ਆ। ਸੋ ਪ੍ਰਬੰਧਕੀ ਤੌਰ 'ਤੇ ਚੈਲੇਂਜ ਰਿਹਾ ਕਈ ਗੁਰੂ ਘਰਾਂ ਨੂੰ, ਜਦੋਂ ਵੇਖੋ ਸੰਗਤ ਨਹੀਂ ਆਉਂਦੀ ਤੇ ਨੈਚੁਰਲੀ ਉਹ ਜੋ ਭੇਟਾ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੂੰ ਮਾਇਆ ਮਾਇਕ ਤੌਰ ਜਾਂ ਦੂਸਰੀ ਰਸਦ ਦੇ ਤੌਰ ਤੇ ਦਿੰਦੇ, ਉਹਦੇ ਨਾਲ ਗੁਰੂ ਘਰਾਂ ਦਾ ਬੇਸਿਕਲੀ ਪ੍ਰਬੰਧ ਚੱਲਦਾ।
SBS Radio
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।